ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਜ਼ਿੰਦਗੀ ਦੇ ਰਾਹਾਂ 'ਤੇ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਅੰਕ 9। ਇਹ ਅੰਕ ਬਹੁਤ ਵੱਡਾ ਹੋਣ ਕਰਕੇ ਅਸੀਂ ਇਸ ਨੂੰ ਕਈ ਭਾਗਾਂ ਵਿੱਚ ਪੜ੍ਹਾਂਗੇ। ਇਸ ਦਾ ਪਹਿਲਾ ਹਿੱਸਾ ਜਾਪਾਨ, ਸੰਮਤ 1900 ਤੋਂ 1904। ਜਾਂਗਲੀ ਪੰਜਾਬ ਤੋਂ ਹੁਣੇ ਆਏ, ਸਾਨੂੰ ਨਾ ਹਿੰਦੁਸਤਾਨ ਦੇ ਭਾਗਾਂ ਦਾ, ਨਾ ਹਿੰਦੁਸਤਾਨ ਦੀਆਂ ਜ਼ਾਤਾਂ ਅਤੇ ਨਾ ਮਜ਼ਹਬਾਂ ਦਾ ਪਤਾ ਸੀ। ਇਹਦੇ ਛੁੱਟ ਕੇ ਸਾਡੀਆਂ ਮਾਵਾਂ ਸਾਡੇ ਨਾਲ ਸਾਡੇ ਮੁਸਲਮਾਨ ਨੌਕਰਾਂ ਨੂੰ ਇੱਕੋ ਚੌਕੇ ਵਿੱਚ ਖਾਣਾ ਨਹੀਂ ਸਨ ਦਿੰਦੀਆਂ। ਭਾਵੇਂ ਬਚਪਨ ਵਿੱਚ ਸਾਡਾ ਉਹਨਾਂ ਨਾਲ ਖਾਣ ਨੂੰ ਬੜਾ ਜੀ ਵੀ ਕਰਦਾ ਸੀ, ਅਸੀਂ ਚੋਰੀ ਉਹਨਾਂ ਕੋਲ ਚਲੇ ਵੀ ਜਾਂਦੇ ਸਾਂ, ਪਰ ਸਾਡੇ ਕਿਸੇ ਮੁਸਲਮਾਨ ਗਵਾਂਢੀ ਨੇ ਸਾਨੂੰ ਕਦੇ ਘਰ ਨਹੀਂ ਸੀ ਬੁਲਾਇਆ। ਉਹ ਸਾਡੇ ਅਤੇ ਆਪਣੇ ਮਜ਼ਹਬ ਦੀਆਂ ਅਖੌਤੀ ਹੱਦਬੰਦੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਅਸੀਂ ਦੋਵੇਂ ਜਦ ਯੋਕੋਹਾਮਾ ਉਤਰੇ, ਮਿਸਟਰ ਰੇ ਅਤੇ ਹੋਰ ਹਿੰਦੁਸਤਾਨੀ ਵਿਦਿਆਰਥੀ ਜਿਹੜੇ ਸਾਨੂੰ ਲੈਣ ਆਏ ਸਨ, ਉਹ ਸਾਨੂੰ ਮੈਸਰਜ਼ ਐਸਾ ਭਾਈ ਐਂਡ ਸੰਸ ਕੋਲ ਲੈ ਗਏ। ਉਹ ਇੱਕ ਮਹਿਲ ਵਰਗੇ ਮਕਾਨ ਵਿੱਚ ਰਹਿੰਦੇ ਸਨ ਅਤੇ ਜਦੋਂ ਅਸੀਂ ਅੰਦਰ ਵੜੇ, ਤਿੱਲੇ ਕੱਢੀ ਸੂਰਤੀ ਪੱਗ ਵਾਲੇ ਇੱਕ ਜਾਨਦਾਰ ਨੌਜਵਾਨ ਨੇ ਸਾਨੂੰ ਜਿਉਂ ਆਇਆ ਆਖਿਆ ਅਤੇ ਆਪਣੇ ਵਤਨ ਦੀ ਸੁੱਚੀ ਮੁਹੱਬਤ ਨਾਲ ਖੁਸ਼ਬੋਈ ਚਾਹ ਦੇ ਪਿਆਲੇ ਨਾਲ ਸਾਡੀ ਖਾਤਰ ਕੀਤੀ। ਨੌਜਵਾਨ ਮਿਸਟਰ ਐਸਾ ਭਾਈ ਨੇ ਸਾਨੂੰ ਸਿਖਾਇਆ ਕਿ ਜਾਪਾਨ ਵਿੱਚ ਮੁਸਲਮਾਨ ਚਾਹ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਇਹ ਹਿੰਦੁਸਤਾਨੀ ਭਰਾਵਲੀ ਦਾ ਪਿਆਲਾ ਸੀ। ਕਿੱਡੀ ਅਨੋਖੀ! ਮੈਂ ਖਿਆਲ ਕੀਤਾ ਹਿੰਦੁਸਤਾਨ ਦੀ ਫਿਰਕੂ ਵਹਿਸ਼ਤ ਸੀ ਜਿਹੜੀ ਰੇਲ ਦੇ ਪਲੇਟਫਾਰਮਾਂ ਉੱਤੇ ਹਿੰਦੂ ਪਾਣੀ, ਮੁਸਲਮਾਨ ਪਾਣੀ ਅਤੇ ਹੋਰ ਇਹੋ ਜਿਹੇ ਹੋਕੇ ਦਿੰਦੀ ਸੀ। ਸਾਰੀ ਮਨੁੱਖੀ ਮੁਹੱਬਤ ਜਿਉਂ ਹੀ ਇਹ ਹਿੰਦੁਸਤਾਨ ਨੂੰ ਛੂਹਦੀ ਹੈ ਨਿਗਰ ਜਾਂਦੀ ਹੈ। ਅਤੇ ਇੱਕ ਵਾਰੀ ਉਸ ਕੈਦਖਾਨੇ ਵਰਗੇ ਮੁਲਕ ਵਿੱਚੋਂ ਬਾਹਰ ਆਉਂਦਿਆਂ ਹੀ ਕਿਵੇਂ ਸੁਰਜੀਤ ਹੋ ਜਾਂਦੀ ਹੈ। ਨੌਜਵਾਨ ਮਿਸਟਰ ਐਸਾ ਭਾਈ ਦਾ ਚਿਹਰਾ ਦੇਵਤੇ ਵਰਗਾ ਸੀ। ਉਹਦੇ ਭਰਵੱਟੇ ਕਾਲੇ ਅਤੇ ਉਹਦੀਆਂ ਅੱਖਾਂ ਅਤ ਕੋਮਲ ਸ਼ਰਾਫਤ ਦੇ ਦੈਵੀ ਸਦਾਚਾਰ ਨਾਲ ਭਰੀਆਂ ਹੋਈਆਂ ਸਨ। ਇੱਕ ਸੁਦਾਗਰ ਸ਼ਹਿਜ਼ਾਦਾ ਬੜੇ ਪਿਆਰ ਨਾਲ ਅਸੀਂ ਉਹਦੇ ਕੋਲੋਂ ਵਿਦਾ ਹੋਏ ਅਤੇ ਉਸਨੇ ਆਖਿਆ, ਇਹਨੂੰ ਤੁਸੀਂ ਆਪਣਾ ਘਰ ਸਮਝੋ। ਜਦੋਂ ਤੁਸੀਂ ਟੋਕੀਓ ਤੋਂ ਅੱਕ ਜਾਓ, ਇੱਥੇ ਆਓ, ਮੈਨੂੰ ਹੁਕਮ ਕਰੋ ਅਤੇ ਮੈਂ ਤੁਹਾਡੀ ਖਿਦਮਤ ਲਈ ਹਾਜ਼ਰ ਹਾਂ। ਐਸਾ ਭਾਈ ਕੋਲੋਂ ਸਾਡੇ ਦੋਸਤ ਮਿਸਟਰ ਕੁਲਕਰਨੀ ਅਤੇ ਮਿਸਟਰ ਰਾਮਕੰਤ ਰਾਏ ਸਾਨੂੰ ਮੈਸਰਜ਼ ਵਾਸੀਆਂ ਮਲ ਸਨ ਆਫ ਮਲ ਇੱਕ ਸਿੰਧੀ ਕੰਪਨੀ ਕੋਲ ਲੈ ਗਏ। ਇਹ ਕੰਪਨੀ ਹਿੰਦੁਸਤਾਨੀ ਸੌਦਾਗਰਾਂ ਵਿੱਚੋਂ ਸ਼ਾਇਦ ਪਹਿਲੀ ਸੀ ਜਿਸਨੇ ਜਾਪਾਨ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਸੀ। ਅਤੇ ਇੱਥੇ ਇੱਕ ਬਜ਼ੁਰਗ ਸਿੰਧੀ ਨੇ ਗੁਰੂ ਗੋਬਿੰਦ ਸਿੰਘ ਦੇ ਵਿਜੈਈ ਬੋਲੇ ਵਾਹਿਗੁਰੂ ਜੀ ਕੀ ਫਤਿਹ ਨਾਲ ਸਾਡਾ ਸਵਾਗਤ ਕੀਤਾ ਅਤੇ ਆਪਣੇ ਸਫ਼ਰ ਬਾਰੇ 2-4 ਗੱਲਾਂ ਕਰਨ ਬਾਅਦ ਅਸੀਂ ਖਾਣੇ ਲਈ ਬਹਿ ਗਏ। ਟੋਕੀਓ ਲਈ ਅਸਾਂ ਸ਼ਾਮੀ ਚਿਰਾਕੀ ਜਾਣ ਵਾਲੀ ਗੱਡੀ ਫੜੀ। ਲੱਕੜੀ ਦੀਆਂ ਜਾਪਾਨੀ ਚੱਪਲਾਂ ਹੇਠਾਂ ਯੋਕੋਹਾਮਾ ਦਾ ਰੇਲਵੇ ਪਲੇਟਫਾਰਮ ਇੱਕ ਵੱਡੇ ਡੱਡੂ ਵਾਂਗ ਕੜਕੜ ਕਰਦਾ ਸੀ। ਰੇਲ ਸਾਨੂੰ ਆਪਣੀ ਮੰਜ਼ਿਲ ਉੱਤੇ ਲੈ ਗਈ ਅਤੇ ਉੱਥੇ ਕਈ ਹਿੰਦੁਸਤਾਨੀ ਦੋਸਤਾਂ ਅਤੇ ਹੋਰਨਾਂ ਨੇ ਉਸ ਨਿੱਘ ਨਾਲ ਸਾਨੂੰ ਜਿਉਂ ਆਇਆ ਆਖਿਆ, ਜਿਹੜਾ ਸਮੁੰਦਰੋਂ ਪਾਰ ਵਤਨ ਪਿਆਰ ਦੇ ਜਜ਼ਬੇ ਨਾਲ ਗਰਮਾਏ ਆਪਣੇ ਹਮ ਵਤਨਾਂ ਦੇ ਪਿਆਰ ਵਿੱਚੋਂ ਕਿਸੇ ਨੂੰ ਮਿਲਦਾ ਹੈ। ਅਸੀਂ ਫਿਰ ਇੱਕ ਨੀਵੇਂ ਮੇਜ਼ ਉੱਤੇ ਬਹਿ ਗਏ ਜਿਹਦੇ ਉੱਤੇ ਉਬਲੇ ਚਾਵਲ, ਮੂਲੀਆਂ ਯਾਨੀ ਦਾਇਕਾਨ, ਕੋਈ ਦਾਲ ਅਤੇ ਲਾਲ ਅਦਰਕ ਆਦਿ ਧਰੇ ਪਏ ਸਨ। ਜਾਪਾਨੀ ਚਟਾਈਆਂ ਯਾਨੀ ਤੇਤਾਮਿਸ਼ ਉੱਤੇ ਅਤੇ ਜਾਪਾਨੀ ਰਜਾਈਆਂ ਯਾਨੀ ਫਤਾਨ ਹੇਠਾਂ ਸਾਡੀ ਪਹਿਲੀ ਰਾਤ ਦੇਵਤਿਆਂ ਦੇ ਤੰਬੂਆਂ ਵਿੱਚ ਸੌਣ ਵਰਗੀ ਸੀ। ਗਰੀਬ, ਅਣਉਪਜਾਊ, ਸੁਸਤ ਹਿੰਦੁਸਤਾਨੀ ਕਿਹੜੀਆਂ ਮਹਿਲਾਂ ਵਰਗੀਆਂ ਪੱਕੀਆਂ ਇਮਾਰਤਾਂ ਉਸਾਰਦੇ ਹਨ ਅਤੇ ਸ਼ਹਿਰਾਂ ਦਾ ਸਾਹ ਘੁੱਟ ਦਿੰਦੇ ਹਨ ਅਤੇ ਨੀਹਾਂ ਉੱਤੇ ਜ਼ੋਰ ਦਿੰਦੇ ਹਨ, ਜਦੋਂ ਕਿ ਇੱਥੇ ਹਰੇਕ ਘਰ ਤੰਬੂ ਨਾਲੋਂ ਵੀ ਛੋਟਾ ਹੁੰਦਾ ਹੈ। 4 ਜਾਂ 5 ਵੱਡੇ ਪੱਥਰ ਘਰ ਬਣ ਜਾਂਦਾ ਹੈ ਅਤੇ ਚੁਤਰਫੀ ਇੱਕ ਹਲਕਾ ਲੱਕੜੀ ਦਾ ਪਰਦਾ ਚੜ੍ਹ ਜਾਂਦਾ ਹੈ। ਉੱਤੇ ਮਿੱਟੀ ਦਾ ਪਲਸਤਰ ਕੀਤਾ ਜਾਂਦਾ ਹੈ ਅਤੇ ਟਹਿਲਾਂ ਉਹਦੇ ਉੱਤੇ ਛੱਤ ਪਾ ਦਿੰਦੀਆਂ ਹਨ। ਘਰ ਦੇ ਦੋ ਪਾਸੇ ਚੌੜੇ ਖੁੱਲ੍ਹੇ ਅਤੇ ਇੱਕ ਪੇਂਟਰ ਦੇ ਸਟੂਡੀਓ ਵਾਂਗ ਬੰਦ ਹੋ ਸਕਦੇ ਹਨ ਅਤੇ ਸੋਜੀ ਯਾਨੀ ਕਾਗਜ਼ ਢੱਕੇ ਉਚਾਵੇਂ ਦਰਵਾਜ਼ੇ ਖੁੱਲ੍ਹਦੇ ਅਤੇ ਚੰਨ ਸੂਰਜ ਆਕਾਸ਼ ਨੂੰ ਅੰਦਰ ਲਿਆਉਂਦੇ ਹਨ। ਹਲਕੇ ਜਾਪਾਨੀ ਘਰ ਪੰਛੀਆਂ ਵਾਂਗ ਹਿਲਦੇ ਅਤੇ ਆਪਣੇ ਖੰਭ ਫੜਫੜਾਉਂਦੇ ਹਨ। ਅਤੇ ਹਿੰਦੁਸਤਾਨ ਵਿੱਚ ਲੋਕ ਕਹਿੰਦੇ ਤਾਂ ਇਹ ਨੇ ਕਿ ਉਹ ਇਸ ਦੁਨੀਆ ਵਿੱਚ ਨਹੀਂ ਅਗਲੀ ਦੁਨੀਆ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਬਣਾ ਇਸ ਦੁਨੀਆ ਨੂੰ ਨਿਰੀ ਸਦੀਵਤਾ ਦਿੰਦੇ ਹਨ। ਇੱਕੋ ਜਾਪਾਨੀ ਨੌਕਰਾਣੀ, ਨਕਸ਼ਾਂ ਵੱਲੋਂ ਸੱਚੀ ਮੰਗੋਲ, ਚੀਰ ਵਰਗੀਆਂ ਅੱਖਾਂ, ਗਲਾਂ ਦੀਆਂ ਉਭਰੀਆਂ ਹੱਡੀਆਂ ਅਤੇ ਦੋ ਮਜ਼ਬੂਤ ਬਾਹਾਂ ਨਾਲ ਹਿੰਦੁਸਤਾਨੀ ਵਿਦਿਆਰਥੀਆਂ ਦੇ ਇਸ ਸਾਰੇ ਜਥੇ ਦੀ ਹਾਂ ਗੋ ਟੋਕੀਓ ਦੇ ਭਰੇ ਇੱਕ ਘਰ ਵਿੱਚ ਸੇਵਾ ਕਰਦੀ ਸੀ ਅਤੇ ਇਹ ਅਦਭੁਤ ਸੀ। ਕਿਹੜੀ ਫੁਰਤੀਲੀ, ਉਹ ਸਵੇਰ ਸਵੇਰ ਤੋਂ ਲੱਗ ਕੇ ਅੱਧੀ ਰਾਤ ਗਈ ਤੱਕ ਕੰਮ ਕਰਦੀ ਸੀ, ਸਾਡਾ ਉਹ ਹਰ ਕੰਮ ਕਰਦੀ ਸੀ ਅਤੇ ਉਹਨਾਂ ਦਿਨਾਂ ਵਿੱਚ 6 ਯੈਨ ਸਾਰੀ ਉਸਦੀ ਤਨਖਾਹ ਸੀ ਜਿਹੜੀ ਅਸੀਂ ਉਹਨੂੰ ਦਿੰਦੇ ਸਾਂ। ਮਿਸਟਰ ਕੁਲਕਰਨੀ ਨੂੰ ਮਹਾਰਾਜਾ ਸਿੰਧੀਆ ਨੇ ਕਾਨਾ ਦੀ ਇੰਜੀਨੀਅਰਿੰਗ ਸਿੱਖਣ ਲਈ ਘੱਲਿਆ ਹੋਇਆ ਸੀ। ਕੋਈ 35 ਵਰ੍ਹਿਆਂ ਦੀ ਵਡੇਰੀ ਉਮਰ ਦਾ ਲੜਕਾ, ਕਈ ਬੱਚਿਆਂ ਦਾ ਪਿਓ, ਦੇਸ਼ ਪਿਆਰ ਦਾ ਜੋਸ਼ ਉਹਦੀ ਇੱਕੋ ਯੋਗਤਾ ਸੀ। ਉਹ ਆਇਆ ਸੀ ਮਹਾਰਾਜੇ ਲਈ ਸੋਨੇ ਦੀਆਂ ਕਾਨਾਂ ਲੱਭਣ, ਮੁੜ ਹਰਹਟਾ ਰਾਜ ਦੇ ਸੁਪਨੇ ਲੈਣ ਅਤੇ ਅੰਗਰੇਜ਼ਾਂ ਨੂੰ ਹਿੰਦੁਸਤਾਨ 'ਚੋਂ ਬਾਹਰ ਕੱਢਣ ਲਈ। ਇੱਕ ਕਾਂਗਰਸੀ ਆਦਮੀ, ਬਾਲ ਗੰਗਾਧਰ ਤਿਲਕ ਦਾ ਡੂੰਘਾ ਪ੍ਰਸ਼ੰਸਕ, ਉਹਨਾਂ ਬ੍ਰਾਹਮਣ ਭਰਾਵਾਂ ਦੇ ਗੁਣ ਗਾਉਂਦਾ ਸੀ ਜਿਨ੍ਹਾਂ ਨੇ ਪੂਨਾ ਵਿੱਚ ਪਲੇਗ ਦੇ ਦਿਨੀ ਜ਼ਨਾਨੇ ਮਾਮਲੇ ਵਿੱਚ ਮੁਦਾਖਲਤ ਕਰਨ ਵਾਲੇ ਇੱਕ ਅੰਗਰੇਜ਼ ਨੂੰ ਕਤਲ ਕਰ ਦਿੱਤਾ ਸੀ। ਜਦੋਂ ਉਹ ਸਾਡੇ ਅੱਗੇ ਹਿੰਦੁਸਤਾਨ ਦੀ ਗੱਲ ਕਰਦਾ ਸੀ ਉਹਦੀਆਂ ਅੱਖਾਂ ਵਿੱਚ ਅਥਰੂ ਵਗ ਨਿਕਲਦੇ ਸਨ। WC ਚੈਟਰਜੀ ਉਸ ਆਖਿਆ, ਇੱਕ ਦਿਨ ਰੇਲਵੇ ਪਲੇਟਫਾਰਮ ਉੱਤੇ ਟਹਿਲ ਰਿਹਾ ਸੀ ਜਦੋਂ ਉਹ ਕਾਂਗਰਸ ਦੇ ਸਮਾਗਮ ਉੱਤੇ ਆਇਆ ਸੀ। ਮੇਰੇ ਨੇੜੇ ਆ ਕੇ ਮੇਰੇ ਮੋਢਿਆਂ ਉੱਤੇ ਹੱਥ ਧਰ ਕੇ ਉਹ ਆਖਣ ਲੱਗਾ, ਇਹ ਨੌਜਵਾਨ ਆਦਮੀ, ਇਹਨਾਂ ਨੇ ਹੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਹੈ। ਕੁਲਕਰਨੀ ਸੁਰਿੰਦਰ ਨਾਥ ਬੈਨਰਜੀ ਦੇ ਸੁਭਾਸ਼ਣ ਦਾ ਜ਼ਿਕਰ ਕਰਦਾ ਅਤੇ ਉਹਦੀਆਂ ਹੱਡੀਆਂ ਅਨੋਖੀਆਂ ਚਰਨਾਟਾਂ ਨਾਲ ਥਰਥਰਾ ਉੱਠਦੀਆਂ। ਇੱਕ ਦਿਨ ਉਸ ਖੜ੍ਹਾ ਹੋ ਕੇ ਆਖਿਆ, ਇੱਧਰ ਵੇਖੋ, ਮੈਂ ਤੁਹਾਨੂੰ ਦੱਸਣਾ ਕਿ ਕਿਕੋਰ ਇੱਕ ਵਾਰੀ ਬੈਨਰਜੀ ਦੇ ਇੱਕ ਫਿਕਰੇ ਨੇ ਇਸ ਸੰਬੰਧ ਵਿੱਚ ਕਿ ਹਿੰਦੁਸਤਾਨੀ ਕੌਮੀ ਕਾਂਗਰਸ ਖਤਮ ਕਰ ਦੇਣੀ ਚਾਹੀਦੀ ਹੈ, ਸਭ ਬਹਿਸ ਮੁਬਾਇਸਾ ਖਾਮੋਸ਼ ਕਰ ਦਿੱਤਾ। ਉਹ ਸੁਰਿੰਦਰ ਨਾਥ ਦੀ ਲਲਕਾਰ ਦੀ ਨਕਲ ਕਰਦਿਆਂ ਆਖਣ ਲੱਗਾ, ਕਾਂਗਰਸ ਨੂੰ ਖਤਮ ਕਰ ਦੇਣਾ ਜ਼ਿੰਦਗੀ ਨੂੰ ਖਤਮ ਕਰ ਦੇਣਾ ਹੈ। ਅਤੇ ਇੱਕ ਵਾਰੀ ਉਸਨੇ ਉਸ ਟਿਚਕਰ ਦਾ ਹਵਾਲਾ ਦਿੱਤਾ ਜਿਹੜੀ ਸਵਕਤੇ ਨੇ WC ਬੈਨਰਜੀ ਦੀ ਪ੍ਰਧਾਨਗੀ ਹੇਠ ਅਲਾਹਾਬਾਦ ਵਿੱਚ ਹੋ ਰਹੀ ਕਾਂਗਰਸ ਉੱਤੇ ਆਏ ਪਾਇਓਨੀਅਰ ਦੇ ਐਡੀਟਰ ਨੂੰ ਕੀਤੀ ਸੀ। ਕੁਲਕਰਨੀ ਨੇ ਉੱਠ ਕੇ ਸਾਨੂੰ ਦੱਸਿਆ ਕਿ ਜਦੋਂ ਬੈਨਰਜੀ ਨੇ ਇਹ ਲਫ਼ਜ਼ ਆਖੇ ਉਸਨੇ ਪਾਇਓਨੀਅਰ ਦੇ ਐਡੀਟਰ ਵੱਲ ਇਸ਼ਾਰਾ ਕੀਤਾ ਅਤੇ ਫਿਰ ਸਹਿਯੋਗ ਪ੍ਰਧਾਨ ਵੱਲ। ਸ਼ਾਇਦ ਪਾਇਓਨੀਅਰ ਵਾਂਗ ਅਸੀਂ ਸਮੇਂ ਦੇ ਕੀੜੀਆਂ ਕੋਲੋਂ ਖਾਧੇ ਜਾਵਾਂਗੇ, ਪਰ ਸਾਡੇ ਪ੍ਰਧਾਨ ਵਰਗੇ ਆਦਮੀ ਆਪਣੇ ਹਮ ਵਤਨਾਂ ਦੀ ਯਾਦ ਵਿੱਚ ਸਦਾ ਜੀਉਂਦੇ ਰਹਿਣਗੇ। ਮਿਸਟਰ ਬੈਨਰਜੀ ਦੀ ਇਹ ਗੱਲ ਸੁਣ ਕੇ ਪਾਇਓਨੀਅਰ ਦੇ ਐਡੀਟਰ ਨੇ ਕਾਂਗਰਸ ਫੰਡ ਲਈ ਚੰਗਾ ਤਕੜਾ ਗੱਫਾ ਦਿੱਤਾ। ਇਸ ਤਰ੍ਹਾਂ ਹਾਂਗੋ ਵਿੱਚ ਸਾਡਾ ਘਰ ਕੌਮੀ ਸਮਝਾਉਣੀਆਂ ਨਾਲ ਭਰਿਆ ਰਹਿੰਦਾ ਸੀ। ਅਸੀਂ ਦੋਵੇਂ ਪੰਜਾਬੀ ਵੀ ਹਿੰਦੁਸਤਾਨੀ ਬਣ ਗਏ। ਮਿਸਟਰ ਰਾਮਕਾਂਤ ਰਾਓ ਇੱਕ ਸਿੱਧਾ ਲੰਮਾ ਨੌਜਵਾਨ ਬੰਗਾਲੀ ਸਿਲਹਟ ਤੋਂ ਆਇਆ ਹੋਰ ਕਿਸਮ ਦਾ ਸੀ। ਉਹ ਆਪਣੇ ਆਪ ਨੂੰ ਸਕੈਜਨ ਦੁਨੀਆ ਦਾ ਨਾਗਰਿਕ ਆਖਦਾ ਸੀ ਅਤੇ ਉਹ ਆਪਣੀਆਂ ਉਂਗਲਾਂ ਛੰਡ ਕੇ ਅਤੇ ਮੁਸਕਰਾ ਕੇ ਆਖਿਆ ਕਰਦਾ ਸੀ, ਮੇਰਾ ਤੁਹਾਡੇ ਹਿੰਦੁਸਤਾਨ ਨਾਲ ਕੋਈ ਸਰੋਕਾਰ ਨਹੀਂ। ਇੱਕ ਛੋਟਾ ਮੂਰਖ ਮਾਲਕ, ਮੈਂ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਦੇ ਹੱਕ ਵਿੱਚ ਹਾਂ। ਮੈਂ ਜਾਣਦਾ ਹਾਂ, ਮੈਂ ਵੇਖੇ ਹੋਏ ਨੇ ਜੋ ਕੁਝ ਤੁਹਾਡੇ ਦੇਸ਼ ਦੇ ਲੋਕ ਹੈ। ਆਪਣਾ ਮਾਣ ਨਾ ਕਰੋ, ਸੁਸਤ ਚੋੜਸੰਨੇ ਜ਼ਾਤਾਂ ਲਿਤਾੜੇ ਵਹਿਮੀ ਮੂਰਖ ਪਛੜੇ ਹੋਏ ਆਦਮੀਆਂ ਦੇ ਢੇਰ, ਤੁਸੀਂ ਬਾਲ ਵਿਧਵਾਵਾਂ ਨੂੰ ਉਮਰ ਲੰਮੀ ਕੈਦ ਦੀ ਸਜ਼ਾ ਦੇ ਦਿੰਦੇ ਹੋ। ਬੇਇਨਸਾਫ਼ ਬੇਰਹਿਮ ਲੋਕ, ਤੁਸੀਂ ਆਪਣੀਆਂ ਜ਼ਨਾਨੀਆਂ ਨਾਲ ਵਗਾਰੀ ਕਾਮਿਆਂ ਵਰਗਾ ਸਲੂਕ ਕਰਦੇ ਹੋ। ਤੁਹਾਨੂੰ ਆਜ਼ਾਦੀ ਦਾ ਕੋਈ ਸ਼ੌਕ ਨਹੀਂ, ਗੁਲਾਮ ਹਮੇਸ਼ਾ ਖੁੱਲ੍ਹੀ ਪਾਉਣ ਤੋਂ ਡਰਦੇ ਹਨ। ਜਦੋਂ ਤੁਸੀਂ ਆਪਣੀਆਂ ਮਾਵਾਂ ਪਤਨੀਆਂ ਅਤੇ ਧੀਆਂ ਨਾਲ ਏਡਾ ਮਾੜਾ ਵਰਤਾਓ ਕਰਦੇ ਹੋ ਤਾਂ ਰੱਬ ਤੁਹਾਡੇ ਨਾਲ ਇਹਦੂ ਵੱਖਰਾ ਵਰਤਾਓ ਕਿਉਂ ਕਰੇ। ਉਹ ਆਪਣੇ ਝਟਕ ਦੇ ਖਪਤੀ ਢੰਗ ਵਿੱਚ ਸਾਨੂੰ ਪੰਡਿਤ ਈਸ਼ਵਰ ਚੰਦਰ ਵਿਦਿਆ ਸਾਗਰ ਅਤੇ ਉਹਦੇ ਕੀਤੇ ਕੰਮਾਂ ਦੀਆਂ ਗੱਲਾਂ ਸੁਣਾਉਂਦਾ। ਉਹ ਮਹਾਨ ਪੰਡਿਤ ਦੇ ਸਵੈ ਸਨਮਾਨ ਦੀਆਂ ਗੱਲਾਂ ਕਰਦਾ ਜਿਹਦੇ ਕਰਕੇ ਵਾਇਸਰਾਏ ਅਤੇ ਬੰਗਾਲ ਦੇ ਗਵਰਨਰ ਉਹਨੂੰ ਸਤਿਕਾਰ ਦਿੰਦੇ ਸਨ। ਇੱਕ ਵਾਰੀ ਉਸ ਆਖਿਆ ਕਿ ਵਾਇਸਰਾਏ ਨੇ ਆਪਣਾ ਨਿੱਜੀ ਸਕੱਤਰ ਘੱਲ ਕੇ ਉਹਨਾਂ ਨੂੰ ਆਖਿਆ ਕਿ ਉਹ ਆ ਕੇ ਇੱਕ ਖਾਸ ਕਾਨੂੰਨੀ ਮਾਮਲੇ ਉੱਤੇ ਵਾਇਸਰਾਏ ਨੂੰ ਸਲਾਹ ਦੇਣ। ਸਕੱਤਰ ਕੋਈ ਨਵਾਂ ਹੀ ਲੱਗਾ ਸੀ। ਉਹ ਦਸਤੂਰੀ ਮਹਿਕਮਾਨਾ ਸਲੀਕੇ ਨਾਲ ਪੰਡਿਤ ਜੀ ਦੇ ਘਰ ਗਿਆ ਅਤੇ ਆਪਣੇ ਲਹਿਜੇ ਅਤੇ ਲਫ਼ਜ਼ਾਂ ਨਾਲ ਇਸ ਤਰ੍ਹਾਂ ਦਾ ਸੁਝਾਵ ਦਿੱਤਾ ਕਿ ਇਹ ਵਾਇਸਰਾਏ ਦਾ ਹੁਕਮ ਸੀ। ਪੰਡਿਤ ਨੇ ਸਕੱਤਰ ਨੂੰ ਇਹ ਆਖ ਕੇ ਕੱਢ ਦਿੱਤਾ ਸੀ ਕਿ ਵਾਇਸਰਾਏ ਨੂੰ ਮਿਲਣ ਜੋਗਾ ਉਹਨਾਂ ਕੋਲ ਵਕਤ ਨਹੀਂ। ਵਾਇਸਰਾਏ ਨੂੰ ਫੌਰਨ ਗਲਤੀ ਦੀ ਸਮਝ ਆ ਗਈ। ਜਿਹੜੀ ਅੱਲੜ ਅਫਸਰ ਦੀ ਰੁਖਾਈ ਵਜੋਂ ਉਹਦੇ ਜਵਾਨ ਨਿੱਜੀ ਸਕੱਤਰ ਨੇ ਕਰ ਦਿੱਤੀ ਸੀ ਅਤੇ ਉਹਨੂੰ ਉਸਨੇ ਇਹ ਕਹਿੰਦਿਆਂ ਵਾਪਸ ਭੇਜਿਆ, ਮਿਹਰਬਾਨੀ ਕਰਕੇ ਜਾਓ ਅਤੇ ਆਖੋ ਕਿ ਵਾਇਸਰਾਏ ਪੰਡਿਤ ਨਾਲ ਮਿਲ ਬਹਿਣ ਦੀ ਖੁਸ਼ੀ ਲੈਣ ਲਈ ਬੇਨਤੀ ਕਰਦਾ ਹੈ। ਅਤੇ ਉਹਨੂੰ ਇਹ ਹੁਕਮ ਵੀ ਦਿੱਤਾ ਕਿ ਉਹ ਆਪਣੇ ਭੱਦੇ ਅਖਲਾਕ ਲਈ ਪੰਡਿਤ ਕੋਲੋਂ ਮੁਆਫ਼ੀ ਮੰਗੇ। ਇਸ ਤਰ੍ਹਾਂ ਹੀ ਕੀਤਾ ਗਿਆ ਅਤੇ ਪੰਡਿਤ ਹੋਰੀ ਵਾਇਸਰਾਏ ਦੇ ਭਵਨ ਵਿੱਚ ਗਏ। ਉਹ ਚੋਗਾ ਅਤੇ ਚਪਕਿਨ ਪਹਿਣਾ ਨਹੀਂ ਸਨ ਚਾਹੁੰਦੇ ਕਿਉਂਕਿ ਪੰਡਿਤ ਹੋਰੀ ਇੱਕ ਸਾਦੇ ਬੰਗਾਲੀ ਦੇ ਖੁੱਲ੍ਹੇ ਕੱਪੜੇ ਪਾ ਕੇ ਖੁਸ਼ ਹੁੰਦੇ ਸਨ। ਲੈਫਟੀਨੈਂਟ ਗਵਰਨਰ ਨੇ ਉਹਨਾਂ ਨੂੰ ਆਪਣੇ ਘਰ ਬੁਲਾਇਆ ਸੀ। ਮੁਲਾਕਾਤ ਮੁੱਕਣ ਤੋਂ ਬਾਅਦ ਪੰਡਿਤ ਹੋਰਾਂ ਆਖਿਆ, ਮੈਂ ਫਿਰ ਤੁਹਾਡੇ ਕੋਲ ਨਹੀਂ ਆ ਸਕਾਂਗਾ, ਮੇਰੇ ਲਈ ਚੋਗਾ ਅਤੇ ਚਪਕਿਨ ਪਹਿਨਣਾ ਬੜੀ ਬੇਆਰਾਮੀ ਹੈ। ਪੰਡਿਤ ਜੀ, ਜਿਵੇਂ ਤੁਸੀਂ ਖੁਸ਼ ਹੋਵੋ ਉਵੇਂ ਹੀ ਆਵੋ। ਪੰਡਿਤ ਹੋਰੀ ਉੜੀਆਂ ਕੁਲੀਆਂ ਦੇ ਵੱਡੇ ਦੋਸਤ ਸਨ। ਉਦੋਂ ਕਲਕੱਤੇ ਵਿੱਚ ਗਰੀਬ ਮਜ਼ਦੂਰਾਂ ਦੇ ਉਹ ਇਕੱਲੇ ਹਮਾਇਤੀ ਸਨ। ਉਦੋਂ ਕੋਈ ਟ੍ਰੇਡ ਯੂਨੀਅਨਾਂ ਨਹੀਂ ਸਨ ਹੁੰਦੀਆਂ ਅਤੇ ਪੰਡਿਤ ਹੋਰੀ ਮਾਲਕਾਂ ਦੇ ਜ਼ੁਲਮ ਤੋਂ ਮਜ਼ਦੂਰਾਂ ਦੇ ਬੰਦੀ ਛੋੜ ਸਨ। ਮਜ਼ਦੂਰ ਉਹਨਾਂ ਦੀ ਪੂਜਾ ਕਰਦੇ ਸਨ। ਇੱਕ ਵਾਰੀ ਪੰਡਿਤ ਜੀ ਨੂੰ ਪੂਰੀ ਪਾਸੇ ਜਾਣੇ ਦਾ ਇਤਫਾਕ ਹੋਇਆ ਅਤੇ ਉੱਥੇ ਆਪਣੇ ਉੜੀਆ ਦੋਸਤਾਂ ਦੇ ਜੰਗਲ ਘਰ ਉਹਨਾਂ ਵੇਖੇ। ਉਹਨਾਂ ਜਾਤਾਂ ਉਹਨਾਂ ਦਾ ਰੱਬ ਆ ਗਿਆ ਸੀ। ਉਹਨਾਂ ਵਿੱਚੋਂ ਇੱਕ ਨੇ ਮੁਰਗੀ ਮਾਰ ਕੇ ਖੰਭ ਉਤਾਰ ਕੇ ਕੱਚਾ ਤਾਜ਼ਾ ਹਾਲੇ ਨਿੱਘਾ ਮਾਸ ਭੇਟਾਂ ਵਜੋਂ ਪੰਡਿਤ ਜੀ ਲਈ ਲਿਆਂਦਾ। ਪਵਿੱਤਰ ਪੰਡਿਤ ਹੋਰਾਂ, ਜਿਨ੍ਹਾਂ ਕਦੇ ਮਾਸ ਨਹੀਂ ਸੀ ਖਾਧਾ, ਨਾ ਕਿਸੇ ਪੰਛੀ ਨੂੰ ਮਾਰਨ ਦਾ ਖਿਆਲ ਕਦੇ ਕੀਤਾ ਸੀ, ਆਪਣਾ ਸੁੱਚਾ ਪੀਲਾ ਰੇਸ਼ਮੀ ਪੁਸ਼ਾਕਾ ਭੇਟ ਲੈਣ ਲਈ ਵਿਛਾ ਦਿੱਤਾ ਅਤੇ ਆਪਣੇ ਦਿਲ ਨਾਲ ਛੁਆ ਲਿਆ ਅਤੇ ਉਹ ਪੂਜਾ ਲਈ ਉਹਨਾਂ ਦੇ ਪੈਰਾਂ ਉੱਤੇ ਟਹਿ ਪਏ। ਸੱਚੀ ਮੁੱਚੀ ਇੱਕ ਵਾਰੀ ਉੱਥੇ ਇੱਕ ਜੀਵਦਾ ਵੈਸ਼ਨੂ ਸੀ ਜਿਹਦੇ ਵਿੱਚ ਅਸੂਲਾਂ ਦਾ ਕੋਈ ਦਮ ਨਹੀਂ ਸੀ। ਰੱਬ ਦਾ ਨਿਰਮਾਣ ਸੇਵਕ, ਜਿਸ ਨੂੰ ਪੁਜਾਰੀ ਦੀ ਭੇਟਾ ਜਿਹੜੀ ਉਹ ਆਪਣੇ ਦੇਵ ਲਈ ਲਿਆਇਆ ਹੋਵੇ ਜ਼ਰੂਰ ਪ੍ਰਵਾਨ ਕਰਨੀ ਚਾਹੀਦੀ ਹੈ। ਫਿਰ ਰਾਏ ਸਾਨੂੰ ਅਨੰਦ ਮੋਹਨ ਬੋਸ ਦੇ ਕਾਂਗਰਸ ਲੈਕਚਰਾਂ ਦੀ ਗੱਲ ਸੁਣਾਉਂਦਾ, ਜਿਹੜੇ ਉਸਨੇ ਮੈਨੂੰ ਦੱਸਿਆ ਇੱਕ ਪ੍ਰੋਹਤ ਦੇ ਨਿਰੇ ਪੂਰੇ ਮਿੱਠੇ ਉਪਦੇਸ਼ ਸਨ। ਉਹ ਸਾਨੂੰ ਦੱਸਦਾ ਸੀ ਕਿ ਕਿਸ ਤਰ੍ਹਾਂ ਸ਼ਿਵਨਾਥ ਸ਼ਾਸਤਰੀ ਨੇ ਬੰਗਾਲ ਦੀ ਵਿਲੱਲੀ ਸਨਾਤਨਾਂ ਨਾਲ ਘੋਲ ਕੀਤੇ ਸਨ, ਕਿਸ ਤਰ੍ਹਾਂ ਲੜਕਪਣ ਵਿੱਚ ਉਸਨੇ ਡਾਕਟਰ ਮਹਿੰਦਰ ਲਾਲ ਸਰਕਾਰ ਨੂੰ ਝਾੜਿਆ ਸੀ ਕਿ ਉਸਨੇ ਇੱਕ ਮਰੀਜ਼ ਦੇ ਪਿਤਾ ਨਾਲ ਕਠੋਰ ਸਲੂਕ ਕੀਤਾ ਸੀ। ਉਹ ਸਾਨੂੰ ਸ਼ਾਸਤਰੀ ਦੀਆਂ ਕਵਿਤਾਵਾਂ ਪੜ੍ਹ ਕੇ ਸੁਣਾਉਂਦਾ ਸੀ। ਉਹ ਸਾਨੂੰ ਕੇਸ਼ਵ ਚੰਦਰ ਸੇਨ ਦੀਆਂ ਗੱਲਾਂ ਸੁਣਾਉਂਦਾ ਸੀ ਅਤੇ ਉਸਨੇ ਸੱਚੀ ਗੱਲ ਸਾਨੂੰ ਬ੍ਰਹਮੋ ਬੰਗਾਲ ਦੇ ਦੀਵਾਨ ਸੱਭਿਆਚਾਰ ਦਾ ਅਨੁਵਾਈ ਬਣਾ ਦਿੱਤਾ। ਇਹ ਸੱਭਿਆਚਾਰ ਮਾਨਵਤਾ ਅਤੇ ਸੱਚਾਈ ਦਾ ਸਮਰਥਕ ਸੀ, ਤੰਗ ਦਿਲ ਹਿੰਦੂ ਅਤੇ ਸਨਾਤਨ ਬੰਗਾਲੀ ਨਾਲੋਂ ਏਡਾ ਵੱਖਰਾ। ਰਾਏ ਲਈ ਦੇਸ਼ ਪਿਆਰ ਦੀਆਂ ਭਾਵਨਾਵਾਂ ਬਣੀਆਂ ਤੰਗ ਸਨ ਅਤੇ ਉਹ ਕੌਮਾਂ ਦੀ ਬੁਰਾਈ ਸਨ। ਕੋਈ ਆਦਮੀ ਜਦੋਂ ਗੁਨਾਹ ਕਰਦਾ ਹੈ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਹੈ, ਪਰ ਜਦੋਂ ਮਨੁੱਖਾਂ ਦੇ ਟੋਲੇ ਗੁਨਾਹ ਕਰਦੇ ਹਨ ਉਹ ਦੁਨੀਆਂ ਦੀ ਨੇਕੀ ਅਤੇ ਸਮਾਜਿਕ ਤੋਲਾਂ ਵਿੱਚ ਗੜਬੜੀ ਮਚਾਉਂਦੇ ਹਨ। ਇਸ ਤਰ੍ਹਾਂ ਕੇਸ਼ਵ ਚੰਦਰ, ਸ਼ਿਵਨਾਥ ਸ਼ਾਸਤਰੀ, ਆਨੰਦ ਮੋਹਨ ਬੋਸ ਅਤੇ ਹੋਰ ਬ੍ਰਹਮੋ ਉਜਾਗਰ ਸ਼ਖਸੀਅਤਾਂ ਲਈ ਸਾਡੇ ਅੰਦਰ ਬੜੀ ਡੂੰਘੀ ਮੁਹੱਬਤ ਪੈਦਾ ਹੋ ਗਈ ਅਤੇ ਮੈਂ ਤਾਂ ਰਾਮਕਾਂਤ ਰਾਓ ਦੇ ਪ੍ਰਭਾਵ ਹੇਠਾਂ ਲਗਭਗ ਬ੍ਰਹਮੋ ਬਣ ਹੀ ਗਿਆ ਅਤੇ ਜਦੋਂ ਕਦੇ ਅਸੀਂ ਕੋਈ ਆਤਮਕ ਛੁੱਟੇ ਤਨ ਵਿਖਾਈ ਉਹ ਗੁੱਸੇ ਹੋ ਜਾਂਦਾ ਸੀ। ਉਹਦਾ ਇੱਕ ਆਦਰਸ਼ ਸੀ, ਸਦਾ ਚੋੜੀਆਂ ਹੁੰਦੀਆਂ ਹਮਦਰਦੀਆਂ ਵਾਲੇ ਫਰਾਖ ਦਿਲ ਮਰਦ ਬਣੋ। ਇਹ ਜਾਪਾਨ ਵਿੱਚ ਪਹਿਲੇ ਹਿੰਦੁਸਤਾਨੀ ਵਿਦਿਆਰਥੀ ਸਨ ਜਿਹੜੇ ਆਪਣੀ ਪੜ੍ਹਾਈ ਨੂੰ ਬੜਾ ਘੱਟ ਵਕਤ ਦਿੰਦੇ ਸਨ। ਰਾਮਕੰਦ ਦਾ ਕੋਇਲਿਆਂ ਦੀ ਕਾਨ ਉੱਤੇ ਪ੍ਰਸਤਾਵ ਉਹਦੇ ਦੋਸਤਾਂ ਨੇ ਲਿਖਿਆ। ਕੋਇਲਾ ਉਹਦਾ ਵਿਸ਼ੇਸ਼ ਵਿਸ਼ਾ ਸੀ। ਇੱਕ ਸ਼ਖਸ ਜਿਹੜਾ ਉਹਦਾ ਸ਼ਰਧਾਲੂ ਹੋ ਗਿਆ ਸੀ ਉਹਦੇ ਲਈ ਕੰਮ ਕਰਦਾ ਰਿਹਾ ਅਤੇ ਹੋਰਨਾਂ ਨੇ ਯੂਨੀਵਰਸਿਟੀ ਦੇ ਕਾਇਦੇ ਪੂਰੇ ਕਰਨ ਵਿੱਚ ਉਹਦੀ ਮਦਦ ਕੀਤੀ। ਇਸ ਤਰ੍ਹਾਂ ਉਸਨੇ ਅਮਲੀ ਕੰਮ ਤਾਂ ਕਰ ਲਿਆ ਪਰ ਇਲਮੀ ਕੰਮ ਬਹੁਤ ਥੋੜ੍ਹਾ ਕੀਤਾ। ਬੜੀ ਜਾਚ ਅਤੇ ਮਹਿਕਮਾਨਾ ਯੋਗਤਾ ਵਾਲਾ ਇਹ ਆਦਮੀ ਕਿਸੇ ਵੀ ਕਾਨ ਦਾ ਪ੍ਰਬੰਧ ਯਕੀਨੀ ਤੌਰ 'ਤੇ ਕਰ ਸਕਦਾ ਸੀ। ਉਹਦੇ ਉਸਤਾਦ ਉਹਨੂੰ ਇੱਕ ਲਾਇਕ ਇੰਜੀਨੀਅਰ ਸਮਝਦੇ ਸਨ। ਭਾਵੇਂ ਉਹ ਪੜ੍ਹਾਈ ਬੜੀ ਘੱਟ ਕਰਦਾ ਸੀ ਪਰ ਜਥੇਬੰਦੀ ਦੀ ਉਹਦੇ ਵਿੱਚ ਅਚਰਜ ਸਮਰੱਥਾ ਸੀ। ਉਹਦੇ ਵਿੱਚ ਪ੍ਰੋਫੈਸਰ ਉਹਨੂੰ ਕਿਤਾਬਾਂ ਦੇ ਘੋਟੂ ਵਾਂਗ ਨਹੀਂ ਇੱਕ ਪੂਰੇ ਆਦਮੀ ਵਾਂਗ ਜਾਚਦੇ ਸਨ। ਟੋਕੀਓ ਯੂਨੀਵਰਸਿਟੀ ਵਿੱਚ ਉਹਦੇ ਕੰਮ ਦੇ ਖਾਤਮੇ ਉੱਤੋਂ ਉਹਨੂੰ ਦਸਤੂਰੀ ਸਰਟੀਫਿਕੇਟ ਦੇ ਦਿੱਤਾ ਸੀ। ਪਰ ਰਾਮਕੰਤ ਰਾਏ ਇੱਕ ਆਦਰਸ਼ ਪ੍ਰਚਾਰਕ ਸੀ। ਭਾਵੇਂ ਨਾ ਬੋਲਣ ਦਾ ਵਰ ਅਤੇ ਨਾ ਸਿਲਸਿਲੇਵਾਰ ਗਿਆਨ ਉਹਨੂੰ ਬਹੁਤਾ ਮਿਲੇ ਸਨ, ਇੱਕ ਸੋਹਣੀ ਆਤਮਾ। ਉਹ ਪ੍ਰਸੰਗਾਂ ਵਿੱਚ ਗੱਲਾਂ ਕਰਦਾ, ਉਹਦਾ ਜਿਹਦੇ ਨਾਲ ਵਾਹ ਪੈਂਦਾ ਉਹਨੂੰ ਆਪਣੇ ਡੂੰਘੇ ਜਜ਼ਬਿਆਂ ਅਤੇ ਹਮਦਰਦੀਆਂ ਦਾ ਅਨੁਸਾਰੀ ਬਣਾ ਲੈਂਦਾ। ਕੁਲਕਰਨੀ ਨਾਲੋਂ ਵੱਖਰਾ ਉਹ ਨਾ ਕਦੇ ਬਹੁਤਾ ਨਿੱਘਾ ਅਤੇ ਨਾ ਬਹੁਤਾ ਜਿਗਰੀ ਜਾਪਦਾ, ਪਰ ਇਹ ਸਿਰਫ ਉਹਦਾ ਆਪਣਾ ਜ਼ਬਤ ਸੀ। ਉਹ ਚੰਗਿਆੜਾ ਜਿਹੜਾ ਉਹ ਆਪਣੇ ਦਿਲ ਵਿੱਚ ਛੁਪਾਈ ਰੱਖਦਾ ਸੀ ਅਤੇ ਉਸਦੀ ਖਿਲਰ ਦੀ ਗਰਮੀ ਹੀ ਉਹਦੇ ਦੁਆਲੇ ਦੋਸਤਾਂ ਨੂੰ ਇਕੱਠਾ ਕਰ ਲੈਂਦੇ ਸਨ। ਰਾਮਕੰਤ ਰਾਏ ਨੇ ਹਿੰਦੁਸਤਾਨ ਮੁੜਨ ਉੱਤੇ ਕਸ਼ਮੀਰ ਰਿਆਸਤ ਵਿੱਚ ਕੰਮ ਲੈ ਲਿਆ, ਪਰ ਉਹ ਰਿਆਸਤੀ ਚਾਲਬਾਜ਼ੀਆਂ ਨਾਲ ਚੱਲ ਨਾ ਸਕਿਆ ਅਤੇ ਓੜਕ ਰਾਣੀ ਗੰਜ ਕਾਨਾ ਦਾ ਇੰਜੀਨੀਅਰ ਹੋ ਗਿਆ। ਇੱਥੇ ਵੀ ਸਰਮਾਏਦਾਰਾਂ ਨਾਲ ਮੱਥਾ ਲੱਗਣ ਕਰਕੇ ਉਹ ਇਹਨਾਂ ਇੰਜੀਨੀਅਰ ਨਹੀਂ ਸੀ ਜਿਨ੍ਹਾਂ ਲੋਕਾਂ ਦਾ ਆਦਮੀ। ਉਹਦਾ ਪੇਸ਼ਾ ਉਹਨੂੰ ਆਪਣੇ ਵਿੱਚ ਸਿਮਿਚ ਨਾ ਸਕਿਆ, ਉਹਦੇ ਲਈ ਉਹ ਬਹੁਤ ਵੱਡਾ ਸੀ। ਇਹੀ ਸੀ ਉਹ ਜਿਹੜਾ ਬੰਗਾਲ ਵੰਡ ਦੇ ਦਿਨੀ ਸੁਰਿੰਦਰ ਨਾਥ ਚੈਟਰਜੀ ਦੀ ਚਲਾਈ ਮਹਾਨ ਤਹਿਰੀਕ ਵਿੱਚ ਸਵਦੇਸ਼ੀ ਦਾ ਅਤੇ ਅੰਗਰੇਜ਼ੀ ਮਾਲ ਦੇ ਬਾਈਕਾਟ ਦਾ ਬੜਾ ਅਸਰ ਪਾਉਣ ਵਾਲਾ ਪ੍ਰਚਾਰਕ ਬਣਿਆ। ਰਾਮਕੰਤ ਰਾਏ ਆਪਣੇ ਖਾਮੋਸ਼ ਕੰਮ ਕਰਕੇ ਨੌਜਵਾਨ ਬੰਗਾਲੀ ਵਿਦਿਆਰਥੀਆਂ ਦਾ ਲੀਡਰ ਸੀ। ਉਹ ਕਲਕੱਤੇ ਦੀਆਂ ਗਲੀਆਂ ਵਿੱਚ ਨਾਰੇ ਲਾਉਂਦੇ ਅਤੇ ਉਹਦੇ ਹੇਠਾਂ ਬੰਗਾਲ ਦਾ ਨੌਜਵਾਨ ਇੱਕ ਤਾਕਤ ਸੀ। ਮੰਦੇ ਭਾਗਾਂ ਨੂੰ ਉਹ ਟਾਈਫਾਈਡ ਨਾਲ ਮਰ ਗਿਆ ਅਤੇ ਉਹਦੀਆਂ ਮਹਾਨ ਮਨੁੱਖੀ ਸਿਫਤਾਂ ਅਪ੍ਰਗਟ ਹੀ ਰਹਿ ਗਈਆਂ। ਕੁਲਕਰਨੀ ਨੇ ਵੀ ਕਦੀ ਗੰਭੀਰ ਹੋ ਕੇ ਪੜ੍ਹਾਈ ਨਹੀਂ ਸੀ ਕੀਤੀ। ਉਹ ਟੋਕੀਓ ਵਿੱਚ ਭਵਿੱਖ ਵਿੱਚ ਆਜ਼ਾਦ ਹੋਏ ਹਿੰਦੁਸਤਾਨ ਦੇ ਦੂਤ ਵਾਂਗ ਰਹਿੰਦਾ ਸੀ। ਜਾਪਾਨੀ ਅਮੀਰ ਲੋਕਾਂ ਨੂੰ ਮਿਲਦਾ ਅਤੇ ਉਹਨਾਂ ਦੀ ਹਮਦਰਦੀ ਜਿੱਤਦਾ। ਉਹ ਫਿਲੀਪੀਨੀ ਦੇਸ਼ ਬੰਧੂਆਂ ਨੂੰ ਜਿਹੜੇ ਅਮਰੀਕਾ ਦੀ ਤਿੰਗੋਜੋਰੀ ਦੇ ਖਿਲਾਫ਼ ਰੁੱਸ ਕੇ ਆਪਣੇ ਟਾਪੂ ਛੱਡ ਆਏ ਸਨ, ਜਿਵੇਂ ਕੁਲਕਰਨੀ ਦਾ ਰੋਸ ਅੰਗਰੇਜ਼ਾਂ ਦੇ ਖਿਲਾਫ਼ ਸੀ, ਆਪਣੇ ਦੋਸਤ ਬਣਾਉਂਦਾ ਸੀ। ਅਤੇ ਇੱਕ ਸਾਂਝੇ ਗਿੱਲੇ ਨੇ ਹਿੰਦੁਸਤਾਨੀਆਂ ਤੋਂ ਫਿਲੀਪੀਨਾਂ ਨੂੰ ਇਕੱਠੇ ਕਰ ਦਿੱਤਾ। ਅਸੀਂ ਕਈ ਵਾਰੀ ਪਲੇਟਫਾਰਮਾਂ ਉੱਤੇ ਬੋਲਦੇ, ਕੁਲਕਰਨੀ ਅਤੇ ਮੈਂ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਦੇ ਅਤਿਆਚਾਰਾਂ ਦੇ ਖਿਲਾਫ਼ ਉਤਸੁਕ ਜਾਪਾਨੀ ਐਡੀਟਰ ਅਤੇ ਜਨਤਕ ਆਦਮੀ ਵਿਹਲੀ ਉਤਸੁਕਤਾ ਵਿੱਚ ਸਾਨੂੰ ਹਮਦਰਦੀ ਅਤੇ ਦਲੇਰੀ ਦਿੰਦੇ। ਸਾਡਾ ਖਿਆਲ ਹੋ ਗਿਆ ਕਿ ਵਾਪਸ ਜਾ ਕੇ ਅਸਾਂ ਹਿੰਦੁਸਤਾਨ ਨੂੰ ਆਜ਼ਾਦ ਕਰ ਲੈਣਾ ਹੈ। ਕੁਲਕਰਨੀ ਦੇ ਦੇਸ਼ ਪਿਆਰ ਅਤੇ ਰਾਏ ਦੀ ਅੰਤਰਰਾਸ਼ਟਰੀਅਤ ਨੇ ਸਾਡੇ ਉੱਤੇ ਡੂੰਘੇ ਅਸਰ ਪਾਏ ਅਤੇ ਇਹ ਦੋਵੇਂ ਆਗੂ ਕਾਨਾ ਦੀ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵਾਂਗ ਇੰਨੇ ਰੁੱਝੇ ਨਹੀਂ ਸਨ ਰਹਿੰਦੇ ਜਿਹਨੇ ਆਤਮਾ ਦੇ ਪ੍ਰਚਾਰਕਾਂ ਵਾਂਗ। ਸਿੰਧੀਆਂ ਕੁਲਕਰਨੀਆਂ ਨੂੰ ਚੋਖੇ ਰੁਪਈਏ ਭੇਜਦਾ ਸੀ ਇਹ ਸੋਚ ਕੇ ਕਿ ਉਹਦੇ ਕੋਲ ਆਪਣਾ ਮਾਹਿਰ ਹੋ ਜਾਏਗਾ, ਪਰ ਕੁਲਕਰਨੀ ਉਹਨਾਂ ਨੂੰ ਚੰਗੀ ਤਰ੍ਹਾਂ ਖਰਚ ਕਰਦਾ ਸੀ ਬੇਮਦਦ ਹਿੰਦੁਸਤਾਨ ਲਈ, ਜਾਪਾਨ ਦੀ ਹਮਦਰਦੀ ਜਿੱਤਣ ਲਈ। ਅਤੇ ਇਹ ਆਖਣਾ ਚਾਹੀਦਾ ਹੈ ਕਿ ਰਾਏ ਅਤੇ ਕੁਲਕਰਨੀ ਦੋਵੇਂ ਜਾਪਾਨੀ ਲੋਕਾਂ ਉੱਤੇ ਬੜੇ ਵਧੀਆ ਅਸਰ ਪਾਉਂਦੇ ਸਨ ਅਤੇ ਇਹ ਉਹਨਾਂ ਦੇ ਚਰਿੱਤਰ ਸਦਕਾ ਹੀ ਸੀ ਕਿ ਸਾਨੂੰ ਦੂਜੇ ਵਿਦਿਆਰਥੀਆਂ ਨੂੰ ਸਕੂਲਾਂ ਅਤੇ ਫੈਕਟਰੀਆਂ ਵਿੱਚ ਰਿਆਇਤਾਂ ਮਿਲ ਜਾਂਦੀਆਂ ਸਨ। ਜਿੱਥੇ ਵੀ ਅਸੀਂ ਜਾਂਦੇ ਸਾਂ ਸਾਨੂੰ ਉਚੇਚਾ ਧਿਆਨ ਮਿਲ ਜਾਂਦਾ ਸੀ। ਉਹਨਾਂ ਦੀ ਰਹਿਨੁਮਾਈ ਹੇਠਾਂ ਹਰ ਕਿਸਮ ਦੀਆਂ ਫੈਕਟਰੀਆਂ ਵਿੱਚ ਅਸੀਂ ਲੰਮੇ ਅਤੇ ਭਾਂਤ ਭਾਂਤ ਦੇ ਦੌਰੇ ਕਰ ਲੈਂਦੇ ਸਾਂ। ਰੰਗਾਈ, ਖੰਡ ਸਫਾਈ, ਚਮੜਾ ਸਾਜ਼ੀ, ਸੀਮੈਂਟ, ਕਾਗਜ਼, ਛਤਰੀਆਂ, ਸੂਈਆਂ ਦੇ ਕਾਰਖਾਨਿਆਂ ਦੇ ਮੈਨੇਜਰ ਇਹਨਾਂ 'ਚੋਂ ਕਿਸੇ ਵੀ ਹੁਨਰ ਦੀ ਸਿਖਲਾਈ ਵਿੱਚ ਸਾਡੀ ਮਦਦ ਕਰਦੇ ਸਨ ਤਾਂ ਕਿ ਅਸੀਂ ਆਪਣੀ ਮਰਜ਼ੀ ਦੇ ਕੰਮ ਵਿੱਚ ਪ੍ਰਵੀਨ ਹੋ ਜਾਈਏ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।